ਸਤਿਕਾਰਯੋਗ ਸਾਧ ਸੰਗਤ ਜੀ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬਾਣੀ ਦੇ ਵਿੱਚ ਮਹੱਲਾ ਪਦ ਆਉਂਦਾ ਹੈ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਅਤੇ ਮਹੱਲਾ ਨੌਵਾਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਹਸਤੀ ਸਤਿਗੁਰੂ ਸਾਹਿਬ ਜੀ ਦੇ ਸਰੂਪ ਦੇ ਬਾਰੇ ਹੈ। ਔਰ ਕਈ ਸੱਜਣ ਮਹਿਲਾ ਪਾਠ ਉਚਾਰਨ ਕਰਦੇ ਹਨ, ਪਰ ਜੋ ਸੰਪਰਦਾਏ ਵਿੱਚ ਸਤਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਿਖੇ ਸਿੰਘਾਂ ਨੂੰ ਪਾਠ ਪੜ੍ਹਾਇਆ, ਉੱਥੇ ਮਹੱਲਾ ਹੀ ਉਚਾਰਨ ਖਾਲਸੇ ਨੂੰ ਦੱਸਿਆ, ਅਤੇ ਉੱਥੋਂ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਖਾਲਸਾ ਪੰਥ ਵਿੱਚ ਚੱਲ ਰਹੀਆਂ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਗੁਰੂ ਮੰਨ ਕੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਹਨ, ਸਾਰਾ ਪੰਥ ਸਾਰੀਆਂ ਸੰਪਰਦਾਵਾਂ ਮਹੱਲਾ ਹੀ ਉਚਾਰਨ ਕਰਦੀਆਂ ਹਨ। ਅਤੇ ਮਹੱਲਾ ਪਦ ਦੀ ਜੋ ਵਿਉਤਪਤੀ ਹੈ, ਜੋ ਇਹਦੇ ਅਰਥ ਮਹਾਂਪੁਰਸ਼ਾਂ ਨੇ ਕੀਤੇ ਹਨ, ਇਹ ਇੱਕ ਇਹਨੂੰ ਸਮਝਣ ਵਾਸਤੇ ਇਹਦਾ ਜੋ ਪਿਛੋਕੜ ਹੈ, ਇਸ ਤੋਂ ਪਹਿਲੇ ਜਿਹੜੇ ਸ਼ਬਦ ਹਨ ਉਹਨਾਂ ਨੂੰ ਸਮਝ ਲਈਏ। ਅਰਬੀ ਭਾਸ਼ਾ ਦਾ ਇੱਕ ਸ਼ਬਦ ਹੈ ਹਲੂਲ ਕਰਨਾ। ਹਲੂਲ ਦਾ ਮਤਲਬ ਹੁੰਦਾ ਇੱਕ ਚੀਜ਼ ਦਾ ਦੂਜੀ ਚੀਜ਼ ਵਿੱਚ ਮਿਕਸ ਹੋ ਜਾਣਾ। ਇੱਕ ਵਸਤੂ ਜਿਵੇਂ ਮੰਨ ਲਓ ਗੰਗਾ ਜਾ ਕੇ ਸਮੁੰਦਰ 'ਚ ਪੈ ਜਾਂਦੀ ਹੈ, ਅਤੇ ਉਹ ਸਮੁੰਦਰ ਦੇ ਵਿੱਚ ਹਲੂਲ ਹੋ ਜਾਂਦੀ ਹੈ, ਲੀਨ ਹੋ ਜਾਂਦੀ ਹੈ, ਸਮਾ ਜਾਂਦੀ ਹੈ। ਜਾਂ ਬੂੰਦ ਨੂੰ ਕਹਿ ਲਓ ਪਾਣੀ ਦੇ ਵਿੱਚ ਪਾ ਦਈਏ, ਅਤੇ ਉਹ ਬੂੰਦ ਸਾਗਰ ਦਾ ਰੂਪ ਹੋ ਜਾਂਦੀ ਹੈ। ਜਿਹੜੀ ਚੀਜ਼ ਆ ਕੇ ਕਿਸੇ ਦੂਸਰੇ ਸਥਾਨ 'ਤੇ ਵੱਸ ਜਾਂਦੀ ਹੈ, ਟਿਕ ਜਾਂਦੀ ਹੈ, ਉਹਦੇ ਵਿੱਚ ਲੀਨ ਹੋ ਜਾਂਦੀ ਹੈ, ਉਹਨੂੰ ਕਹਿੰਦੇ ਨੇ ਹਲੂਲ ਕਰਨਾ, ਹਲੂਲ ਹੋ ਗਈ। ਔਰ ਜਿੱਥੇ ਕੋਈ ਚੀਜ਼ ਆ ਕੇ ਹਲੂਲ ਹੁੰਦੀ ਹੈ, ਜਿੱਥੇ ਕੋਈ ਚੀਜ਼ ਆ ਕੇ ਵੱਸਦੀ ਹੈ, ਜਿੱਥੇ ਕੋਈ ਚੀਜ਼ ਆ ਕੇ ਟਿਕਦੀ ਹੈ, ਉਸ ਜਗ੍ਹਾ ਨੂੰ ਮਹੱਲਾ ਕਹਿੰਦੇ ਆ। ਜਿੱਥੇ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਨਿਰੰਕਾਰ ਦੀ ਜੋਤ ਪਹਿਲੇ ਵਾਰੀ ਜਾਮੇ ਵਿੱਚ ਆਈ ਹੈ, ਉਹ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸਰੂਪ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਦੀ ਜੋਤ ਜਿੱਥੇ ਪਹਿਲਾਂ ਆ ਕੇ ਬਿਰਾਜਮਾਨ ਹੋਈ ਹੈ, ਪਹਿਲਾ ਸਰੀਰ, ਪਹਿਲਾ ਸਰੂਪ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹੱਲਾ ਪਹਿਲਾ, ਉਹੀ ਜੋਤ ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਵੇਸ਼ ਕਰ ਗਈ ਹੈ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜਦੋਂ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿੱਚ ਮਹਾਰਾਜ ਦੀ ਜੋਤ ਬਿਰਾਜਮਾਨ ਹੋ ਗਈ, ਅਤੇ ਮਹੱਲਾ ਦੂਜਾ, ਉਹੀ ਜੋਤ ਜਦੋਂ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਤਾਂ ਗੁਰੂ ਸਾਹਿਬ ਜੀ ਦਾ ਸਰੂਪ ਮਹੱਲਾ ਤੀਜਾ। ਜਦੋਂ ਸਤਿਗੁਰੂ ਰਾਮਦਾਸ ਸਾਹਿਬ ਵਿੱਚ ਜੋਤ ਪ੍ਰਵੇਸ਼ ਕਰਦੀ ਹੈ, ਤਾਂ ਮਹੱਲਾ ਚੌਥਾ। ਇਸ ਤਰ੍ਹਾਂ ਇਹ ਗੁਰੂ ਸਾਹਿਬਾਂ ਦੇ ਸਰੂਪ ਨੂੰ, ਸਤਿਗੁਰਾਂ ਦੇ ਸਰੀਰ ਨੂੰ, ਸਤਿਗੁਰਾਂ ਦੀ ਪਾਤਸ਼ਾਹੀ ਨੂੰ ਮਹੱਲਾ ਕਰਕੇ ਪੰਥ ਦੇ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਗੁਰਬਾਣੀ ਦਾ ਇਹ ਅਟਲ ਨਿਯਮ ਹੈ, ਗੁਰਬਾਣੀ ਦਾ ਇਹ ਵਿਸ਼ਵਾਸ ਹੈ ਗੁਰਸਿੱਖਾਂ ਪ੍ਰਤੀ, ਮਹਾਰਾਜ ਨੇ ਦ੍ਰਿੜ ਕਰਾਇਆ ਵੀ 10 ਜਾਮੇ ਹਨ ਪਰ ਜੋਤ ਇੱਕੋ ਹੀ ਹੈ। ਗੁਰੂ ਜੋਤਾਂ ਦੋ ਨਹੀਂ ਹਨ, ਜੋਤ ਉਹਾ ਜੁਗਤ ਸਾਏ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜਦੋਂ ਤਤ ਨਾਲ ਤਤ ਮਿਲ ਗਿਆ, ਭਾਵ ਇੱਕ ਜੋਤ ਹੋ ਗਏ, ਇੱਕ ਰੂਪ ਹੋ ਗਏ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਹੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਪਿਖੋ ਨੈਣ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਕਰਕੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ ਹੈ, ਤਾਂ ਉਹਨਾਂ ਨੇ ਸਤਿਗੁਰਾਂ ਦੇ ਸਰੂਪ ਦਾ ਵੱਖਰਾ ਵੱਖਰਾ, ਕਿਉਂਕਿ ਮਹਾਰਾਜ ਦੀ ਜੋਤ ਇੱਕ ਸੀ ਪਰ ਸਰੀਰ ਜੋਤਾਂ ਸਰੂਪ ਜਿਹੜੇ ਸਨ ਉਹ ਵੱਖਰੇ ਸਨ, ਉਹ ਜਿਹੜੇ ਵੱਖਰੇ ਵੱਖਰੇ ਸਰੂਪਾਂ ਦੀ ਬਾਣੀ ਸੀ ਪਹਿਲੇ ਪਾਤਸ਼ਾਹ ਦੀ, ਉਹਨੂੰ ਮਹੱਲਾ ਪਹਿਲਾ ਸਿਰਲੇਖ ਹੇਠ ਲਿਖਿਆ ਹੈ। ਜਿਹੜੀ ਸਤਿਗੁਰੂ ਅੰਗਦ ਦੇਵ ਜੀ ਦੀ ਬਾਣੀ ਸੀ ਉਹਨੂੰ ਮਹੱਲਾ ਦੂਜਾ ਸਿਰਲੇਖ ਹੇਠ ਦਰਜ ਕੀਤਾ ਹੈ। ਸੋ ਇੱਥੇ ਹੁਣ ਸੋਦਰ ਬਾਣੀ ਆਰੰਭ ਹੋ ਰਹੀ ਹੈ ਜੋ ਖਾਲਸੇ ਦੇ ਨਿਤਨੇਮ ਦੇ ਵਿੱਚ ਸ਼ਾਮਿਲ ਹੈ। ਤੋ ਸਾਧ ਸੰਗਤ ਜੀ, ਇਹਦੇ ਆਰੰਭ ਵਿੱਚ ਮਹੱਲਾ ਪਦ ਆਇਆ ਹੈ। ਸਤਿਕਾਰਯੋਗ ਗਿਆਨੀ ਜੀ ਨੇ ਦਾਸ ਦੀ ਸੇਵਾ ਲਾਈ ਹੈ, ਜਿੰਨੀ ਕੁ ਤੁਛ ਬੁੱਧੀ ਦੇ ਅਨੁਸਾਰ ਅਰਜ ਕਰ ਸਕਿਆ ਹਾਂ ਕੀਤੀ ਹੈ। ਕੋਈ ਵਿਸ਼ੇਸ਼ ਵਿਚਾਰ ਹੈ ਤਾਂ ਉਹ ਗਿਆਨੀ ਜੀ ਵੀ ਦੱਸਣਗੇ।